छिन सिमरो छिन छिन सिमरो अगम अपारो छिन छिन सिमरो अगम पारो दीन दयाल दीन दया दीन दया श्री पद्मनाथ शरण नानक जन श्री पद्मनाथ शरण नानक जन हे भगवंत कृपा करतारो हे भगवंत कृपा करतारो दीन दया दीन दयाल पुरख प्रभु पूरन दीन दयाल पुरख प्रभु पूरन छिन छिन सिमरहो छिन छिन सिमरहो अगम अपारो छिन छिन सिमरहो अगम अपारो दीन दयाल पुरख प्रभु पूरन दीन गहना गहना नहना नीता देहना गहना नहना नीता माया मत ले ओ गारो माया मत कहा लो गारो छतर ना पतर ना चोर ना चावर छतर ना पतर ना चोर ना चावर बहती जात हृदय ना विचार हो बहती जात हृदय ना विचार हो पुरख प्रभु पूरन दीन दयाल पुरख प्रभु पूरन दीन दयाल रात ना असव ना गज सिंहासन रात ना असव ना गज सिंहासन छिन में त्यागत नाग सिधारो छिन में त्यागत नाग सिधारो सूर ना वीर ना मीर ना खानम सूर ना वीर ना मीर ना खानम संग ना को दृष्ट निहारो संग ना को दृष्ट निहारो दीन दया दयाल पुरख प्रभु पूरन दीन दया पुरख प्रभु पूरन छिन 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 सिमरो छिन छिन सिमरो अगम अपारो छिन छिन सिमरो अगम अपारो दीन दया पुरख प्रभु पूरन दीन दया कोटना ओटना कोसना छोटा कोटना ओटना कोसना छोटा करत विकार दो कर झारत करत विकार दो कर झारत मित्र ना पुत्र कलितर साजन साख मित्र ना पुत्र कलितर साजन साख उल्टत जात बिरख की छारो उल्टत जात बिरख की छारो दीन दया दीन दया पुरख प्रभु पूरन पुरख प्रभु पूरन दीन दया छिन छिन सिमरो छिन छिन सिमरो अग्नि पारो छिन छिन सिमरो अग्नि पारो दीन दयाल पुरख प्रभु पूरन दीन दयाल श्री पद्मनाथ शरण नानक जन श्री पद्मनाथ शरण नानक जन हे भगवंत हे भगवंत कृपा करता रहो हे भगवंत कृपा करता रहो छिन सिमरो अगम अपारो देहे न गेहे न नेहे न नीता देहे न गेहे न नेहे न नीता माया मत कहां लो बारो माया मत कहां लोगारो छतर न पतर न चौर न चावर छतर न पतर न चौर न चावर भक्ति जात हृदय न विचार रथ ना अश्व ना गज सिंहासन रथ ना अश्व ना गज सिंहासन छिन में त्यागत नाग सिधारो आवत रलिया पावत रलिया जोबन बलिया नाम बिना माटी संग रलिया पावत रलिया जोबन बलिया नाम बिना माटी संग रलिया कान कुंडलिया बस्त्र उढ़लिया सेज सुखलिया मन गर्वलिया माया मत कहां लोगारो कनिक कुंडलिया बस्त्र उढ़लिया सेज सुखलिया मन गर्वलिया तले कुंचलिया त तले कुंचरिया सिर कनक छतरिया माया मत कहां ले गारो तले कुंचरिया पास दमा में छत सिर पास दमा में छत सिर भेरी सड्डो रड जाय सुते जिराण में माया मत कालो गारो जाय सुते जिराण में थिए अति मगड जाय सुते जिराण में फरीद फरीद मंडप माड़िया फरीद मंडप माड़िया उसारे दे उसारे दे पी गए उसारेंदे पी गए पूरा सौदा कर गए पूरा सौदा कर गए माया मत कहां लोगारो इन चीजां दी अंकार है ना मेरे कुल जोबन है ते जोबन विच बल है जोबन बलिया बलवान खूबसूरत मेरे कुल बड़ा कीमती सुंदर ग्रह है घर है मेरे दुआले बड़े साख संबंधी ने मेरिया बड़िया बाहां ने बस इस गल दे नशे विच जीवन गुजार रहे है सतगुरु आखदे ने दे ना गे ना ने ना नीता ना दे ने ना गे ने गे तू भाव ग्रह कार ने तो भाव रिश्ता न्यो साख संबंधी मनुख जीवन विच न्यो लगाता है ये दो तीन चीजा मनुख दे जरूरत दिया महसूस होंदिया ने इस दे तंदुरुस्त रहे हेल्थ इज वेल्थ मनुख ने आप अखान बना बड़ी दौलत है इसलिए दे तंदुरुस्त रहे घर विच दौलत होवे सब कुछ होवे ते साख संबंधी दुआले होन भाईचारा होवे वड्डा मनुख अपने आप नू सब तो ज्यादा मजबूत समझदा जदों ये तीन चार चीजा इंदे कोल आ जान तंदुरुस्त दौलत घर ते साख संबंधी भाईचारे विच इज्जत मान सम्मान हर कोई नाल तुरदा है पिछे लगदा है पर गुरु ने आवाज दित्ती कहन लगे भले आ दे भी हमेशा नहीं रहने ते जिस दिन दे चली जानी है उस दिन ग्रह भी तेरे नाल नहीं जाना दे कड़ी नाल जानी ਬਲਕਿ ਗੁਰੂ ਨੇ ਦੇਹ ਦੇ ਸੰਬੰਧ ਵਿੱਚ ਬੜੀ ਸਪਸ਼ਟ ਗੱਲ ਆਖ ਦਿੱਤੀ। ਕਹਿਣ ਲੱਗੇ
ਜੋਗਲੇ ਹੋ ਰੇ ਮਨਾ ਜੋਗਲੇ ਹੋ ਕਹਾਂ ਗਾਫਲ ਸੋਇਆ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨ ਹੋਇਆ।
ਜਦੋਂ ਤੁਸੀਂ ਸੰਸਾਰ ਤੇ ਆਏ ਹੋ ਤਾਂ ਕਮ ਸੇ ਕਮ ਤਨ ਤਾਂ ਨਾਲ ਲਿਆਇਓ ਨਾ, ਭਾਵੇਂ ਦੋ ਚਾਰ ਛੇ ਮਹੀਨੇ ਤੁਸੀਂ ਤੇਰਾ ਇਸ ਤਨ ਨਾਲ ਸੰਬੰਧ ਜੁੜਿਆ ਪਰ ਨਾਲ ਲੈ ਕੇ ਆਇਓ। ਪਰ ਕਹਿਣ ਲੱਗੇ ਜਿਸ ਦਿਨ ਤੂੰ ਗਿਓ ਉਸਦੇ ਤਨ ਨੇ ਵੀ ਤੇਰਾ ਸਾਥ ਨਾ ਦਿੱਤਾ, ਇਹ ਵੀ ਉੱਠ ਕੇ ਨਾਲ ਨਾ ਤੁਰਿਆ। ਮੈਂ ਇੱਕ ਵਾਰ ਗੁਰਬਾਣੀ ਦੀ ਤੁਕ ਸਾਹਮਣੇ ਸਾਂਝੀ ਕੀਤੀ ਸੀ, ਸਤਿਗੁਰੂ ਨੇ ਆਖਿਆ
ਕਾਇਆ ਹੰਸ ਕਿਆ ਪ੍ਰੀਤ ਹੈ।
ਇਹ ਜੀਵ ਇਹ ਕਾਇਆ ਜਿਹਦੇ ਵਿੱਚ ਤੈਨੂੰ ਰਹਿਸ਼ ਮਿਲੀ ਤੇ ਜਿਹਨੂੰ ਤੂੰ ਸੰਭਾਲਦਾ ਰਹੇ ਅਣਕ ਜਤਨ ਕਰ ਕਾਇਆ ਪਾਲੀ, ਦਿਨ ਰਾਤ ਇਸ ਕਾਇਆ ਦੀ ਸੰਭਾਲ ਵਿੱਚ ਲੱਗਾ ਰਿਹਾ, ਇਹਨੂੰ ਦਵਾਈਆਂ ਦੇ ਮੈਡੀਸਨ ਦੇ, ਇਹਨੂੰ ਰਿਸ਼ਟ ਪੁਸ਼ਟ ਰੱਖਣ ਲਈ ਚੰਗੀ ਖੁਰਾਕ ਦੇ, ਇਹਨੂੰ ਸਾਫ ਸੁਥਰਾ ਰੱਖਣ ਲਈ ਤਰ੍ਹਾਂ ਦੇ ਅਤਰ ਫੁਲੇਲ ਲਗਾ, ਤੂੰ ਸਜਾ ਸਜਾ ਰੱਖਦਾ ਰਹੀ ਦਿਨ ਰਾਤ ਇਸ ਤਨ ਦੇ ਦੁਆਲੇ ਆਪਣੇ ਜੀਵਨ ਦਾ ਹਰ ਕਰਤੱਵ ਜੋੜੀ ਰੱਖਿਆ, ਪਰ ਦੇਖ ਤੇਰਾ ਇਹਦਾ ਕਾਹਦਾ ਪਿਆਰ ਹੈ। ਜਿਸ ਦਿਨ ਤੂੰ ਗਿਓ ਤੂੰ ਵੀ ਇਹਨੂੰ ਛੱਡ ਗਿਓ, ਪਿਛਾ ਮੁੜ ਕੇ ਨਾ ਵੇਖਿਆ ਤੇ ਸਾਰੀ ਜ਼ਿੰਦਗੀ ਇਹਦੇ ਨਾਲ ਗੁਜ਼ਾਰੀ, ਇਹਨੂੰ ਨਾਲ ਲੈ ਜਾਵਾਂ। ਤੇ ਕਾਇਆ ਨੇ ਵੀ ਬਿਲਕੁਲ ਇਹ ਖਿਆਲ ਨਹੀਂ ਕੀਤਾ ਵੀ ਮੈਨੂੰ ਕੂੜ ਬੋਲ ਬੋਲ ਕੇ ਵੀ ਦੌਲਤ ਇਕੱਠੀ ਕਰਕੇ ਪਾਲਦਾ ਰਿਹਾ, ਸੰਭਾਲਦਾ ਰਿਹਾ, ਮੈਂ ਹੀ ਉੱਠ ਕੇ ਨਾਲ ਤੁਰ ਪਵਾਂ। ਗੁਰੂ ਕਹਿਣ ਲੱਗੇ
ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ, ਇਸ ਨੂੰ ਕੂੜ ਬੋਲ ਬੋਲ ਕੇ ਖਵਾਲੀਏ, ਇਸ ਨੂੰ ਕੂੜ ਬੋਲ ਬੋਲ ਕੇ ਖਵਾਲੀਏ, ਚੜਦਿਆਂ ਨਾਲ ਨਾ ਜਾਏ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ।
ਨਾਲ ਨਹੀਂ ਗਈ, ਬਲਕਿ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਸਾਡੇ ਵਿੱਚ ਦੁਖਾਂਤ ਵਰਤ ਗਿਆ, ਅਸੀਂ ਗੁਰਮਤ ਦੇ ਸੱਚੇ ਸੰਦੇਸ਼ ਤੋਂ ਆਹਿਸਤਾ ਆਹਿਸਤਾ ਕਨਫਿਊਜ਼ਨ ਵਿੱਚ ਆ ਕੇ ਦੂਰ ਹੋਈ ਜਾਂਦੇ ਹਾਂ। ਉਹਦੇ ਕੁਛ ਕਾਰਨ ਨੇ, ਇੱਕ ਕੌੜੀ ਸੱਚਾਈ, ਕਿਉਂਕਿ ਅਸੀਂ ਐਸੇ ਭਾਈਚਾਰੇ ਵਿੱਚ ਸਦੀਆਂ ਤੋਂ ਰਹੇ ਹਾਂ, ਐਸੇ ਸਮਾਜ ਦਾ ਹਿੱਸਾ ਬਣੇ ਰਹੇ ਹਾਂ ਜਿਸ ਸਮਾਜ ਦਾ ਸਾਰਾ ਇਤਿਹਾਸ ਹੀ ਮਿਥਿਹਾਸ ਹੈ, ਜਿਸ ਸਮਾਜ ਦੀ ਸਾਰੀ ਬਣਤਰ ਹੀ ਮਿਥਿਹਾਸ ਤੇ ਖਲੋਤੀ ਹੈ, ਕ੍ਰਿਸ਼ਮਿਆਂ ਤੇ ਖਲੋਤੀ ਹੈ, ਕਰਾਮਾਤਾਂ ਤੇ ਖਲੋਤੀ, ਅਣਹੋਣੀਆਂ ਗੱਲਾਂ ਸਾਜ ਸਾਜ ਕੇ ਮਿਥਿਹਾਸ ਬਣਾਇਆ ਗਿਆ, ਉਸ ਸਮਾਜ ਦਾ ਸਾਰਾ ਇਤਿਹਾਸ ਪੜ੍ਹ ਲਿਆ। ਮੰਨ ਲਓ ਸਾਰੇ ਕ੍ਰਿਸ਼ਮੇ ਹੀ ਕ੍ਰਿਸ਼ਮੇ, ਦੇਵੀ ਦੇਵਤਿਆਂ ਦੇ ਜਨਮ ਕਿਵੇਂ ਹੋਏ ਨੇ ਕ੍ਰਿਸ਼ਮੇ ਹੀ ਕ੍ਰਿਸ਼ਮੇ, ਉਹਨਾਂ ਨੇ ਜੀਵਨ ਕਿਵੇਂ ਗੁਜ਼ਾਰਿਆ ਕ੍ਰਿਸ਼ਮੇ ਹੀ ਕ੍ਰਿਸ਼ਮੇ ਨੇ। ਪਰ ਭਲੇ ਹੋ ਆਪਾਂ ਤਾਂ ਗੁਰੂ ਨਾਨਕ ਦੀ ਗੋਦ ਵਿੱਚ ਬੈਠੇ ਹਾਂ, ਗੁਰੂ ਨਾਨਕ ਦੀ ਗੁਰਮਤ ਲਈ ਉਹਦੇ ਘੇਰੇ ਵਿੱਚ ਨਿਰੀਆਂ ਕਰਾਮਾਤਾਂ ਦੀ ਕੋਈ ਥਾਂ ਨਹੀਂ। ਗੁਰੂ ਨਾਨਕ ਕੋਲ ਕਰਾਮਾਤਾਂ ਦੀ ਕੋਈ ਥਾਂ ਨਹੀਂ, ਬਲਕਿ ਖਿਆਲ ਕਰਿਓ ਜਿਹੜੀ ਗੱਲ ਗੁਰੂ ਆਖਦਾ ਹੈ ਨਾ ਆਪ ਉਹਦੇ ਉਲਟ ਬਿਲਕੁਲ ਨਹੀਂ ਕਰਦਾ, ਨਹੀਂ ਤੇ ਫਿਰ ਕਹਿਣੀ ਤੇ ਕਥਨੀ ਵਿੱਚ, ਕਹਿਣੀ ਤੇ ਕਰਨੀ ਵਿੱਚ ਫਰਕ ਪੈ ਜਾਏਗਾ, ਤੇ ਜਿੱਥੇ ਕਹਿਣੀ ਹੋਰ ਹੋਵੇ ਤੇ ਕਰਨੀ ਹੋਰ ਹੋਵੇ, ਰਹਿਤ ਹੋਰ ਹੋਵੇ, ਉਹਨੂੰ ਮਨਮੁੱਖ ਆਖਦੇ ਨੇ। ਇਹ ਫੈਸਲਾ ਵੀ ਬਾਣੀ ਦਿੰਦੀ ਹੈ, ਮਨਮੁੱਖ ਕਥਨੀ ਹੈ पार रहत ना होई, रहत आवर कछ आवर कमावत, मन नहीं प्रीत मुखो गंड लावत। कहिंदा कुछ हो रहा, करदा कुछ हो रहा, गुरु नानक ऐसा नहीं हो सकता। गुरु जो कहिंदा है वो करदा है। ते गुरु ने सिख नूं समझाया ये है कि तू भाणे विच रहना है, अपनी मर्जी बिल्कुल नहीं वरतनी। जो कुछ मेरे मालिक दी रजा है, जो उनके निजम ने, तू उन्हूं अपनाउणा है। उनके कम्मां विच कोई दखल अंदाजी नहीं करनी। जे तू दखल अंदाजी करेगा उनके अगे सिर झुका के, तो फिर तू इस लाइन विच आखड़ा होवेगा।
सलाम जवाब दोवें करे, सलाम जवाब दोवें करे, मुड्डो पुत्था जाए नानक दोवें कूड़ियां।
रब अगे मत्था टेके, सिर झुकावे, ते फिर आखे मर्जी मैं अपनी वरता।
मालिक दी रजा विच राजी रहना, उनके हुक्म विच रहना, एहो ही गुरमत है। मुढ़ले रूप विच बेस है गुरमत दा। भाणे रजा विच रहना ए गुरमत दी तस्वीर है।
जैसी आग्या कीनी ठाकर, तिस ते मुख नहीं मोरियो। सहज आनंद रखियो ग्रह भीतर, उठ उआहू को दौरे। आग्या में भूख सोई कर सूखा, सोग हरख नहीं जाने। जो जो हुक्म भयो साहिब का, सो माथे ले माने। ए गुरमत दी मुढ़ली जड़ है, गुरु इस तो वक नहीं हो सकता। हुण गुरु ये आखदा होवे कि मेरे रब दी मर्जी एक ऐसी है, उन्हें निजम एक ऐसा बनाया है, तन नाल नहीं जांदा, दे नाल नहीं जांदा। उत्थे केवल चंगियाईयां बुरियाईयां जांदियां ने, तन दे नाल नहीं जांदियां। ते जदों उहदा सद्दा आउंदा है, उदों जीव उजर नहीं कर सकदा। पर असी जिस समाज विच रहिंदे सां, उस समाज दा असर कबूलिया। वह गल जिहड़ी गुरमत विच फिट नहीं हुंदी, असी गुरुआं ते भी लगा दित्ती। मैं हैरान हुंना जदों इतिहास दे कुछ पन्ने पढ़ना। गुरु नानक पातशाह चोला बदलन दा समां आ जांदा है, तैयार हो जांदे ने, सिख संगतां नूं बुला लैंदे ने, परिवार नूं कोल बिठा लैंदे ने, ते आखदे ने मैं रब्बी हुक्म आ गया, जाण दा समा आ गया। ते माता चौनी एक गल आखदे ने, साखीकार ने जिवें लिखिया, मैं कर्ज करा, उस समाज दे विच रहण दे नतीजे ने। फिर दोहरा दिया, उस समाज दा प्रभाव साडे, असीं क्यों चाहने आ जबला खालसा रहे न्यारा। साडा न्यारापन साडी मर्यादा है। जे असीं विच बैठांगे उहदा असर प्रभाव कबूलांगे, उहदा नतीजा साडे कोल अग्गे है। माता जी आखदे ने, माता चौनी जी, हे स्वामी, आ दो दिन रह गए ने पितरां दे श्राद्ध करने ने, जे रुक जाओ, जे रुक जाओ। गुरु आखदे ने चलो दो दिन रुक के चला जाऊंगा। फिर यह आखण का की मतलब रह जाएगा, जमन मरना हुक्म है, भाणे आवे जाए, आना जाना भाणे विच, उनके हुक्म विच। जदों सद्दा आवे, सदड़े आउंदे ने, कल्ले आवे नानका, सद्दे उठी जाए, हुक्म विच। हर एक नूं हुक्म पढ़ाने वाला गुरु नानक यह आखे चलो दो दिन ठहर के सही, दो दिन बाद फिर चला जाए,
ਉਸ ਤੋਂ ਬਾਅਦ ਫਿਰ ਸ੍ਰੀ ਚੰਦ ਲਖਮੀ ਦਾਸ ਆ ਜਾਣਾ, ਆਖਣ ਜੀ ਅਸਾਂ ਜ਼ਰੂਰੀ ਗੱਲ ਕਰਨੀ ਸੀ, ਗੁਰੂ ਫਿਰ ਵਾਪਸ ਆ ਜਾਏ। ਗੁਰੂ ਨਾਨਕ ਦੀ ਗੁਰਮਤ ਬੜੀ ਮਹਾਨ ਹੈ, ਉਹ ਕੁਛ ਵੀ ਵੱਖਰਾ ਨਹੀਂ ਕਰਦਾ, ਫਿਰ ਉਹ ਪਣ ਸਮੇਤ ਹੀ ਚਲਾ। ਇਹ ਸਾਰੀਆਂ ਗੱਲਾਂ ਸਾਡੇ ਵਿੱਚ ਉਸ ਸਮਾਜ ਵਿੱਚੋਂ ਆਈਆਂ ਨੇ, ਅੱਜ ਬਹੁਤ ਜ਼ਰੂਰਤ ਹੈ ਅਸੀਂ ਆਪਣੇ ਇਤਿਹਾਸ ਨੂੰ ਗੁਰਮਤ ਦੀ ਕਸਵੱਟੀ 'ਤੇ ਪਰਖ ਕੇ ਸ਼ੁੱਧ ਕਰੀਏ, ਤਾਂ ਕਿ ਬੱਚੇ ਕਨਫਿਊਜ਼ ਨਾ ਹੋਣ। ਗੁਰਮਤ ਦੇ ਆਧਾਰ 'ਤੇ, ਗੁਰਮਤ ਦੀ ਰੌਸ਼ਨੀ ਵਿੱਚ ਬੱਚੇ ਕਨਫਿਊਜ਼ ਨਾ ਹੋਣ। ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਕੀ ਦੇ ਕੇ ਜਾ ਰਹੇ ਹਾਂ? ਅਰਜ਼ ਕਰਿਆ ਸੀ, ਗੁਰਬਾਣੀ ਤਾਂ ਇਹ ਗੱਲ ਆਖ ਰਹੀ ਹੈ, ਗੁਰੂ ਆਖ ਰਿਹਾ ਗਹਿਣਾ ਮਹਿਣਾ ਨੀਤਾ ਉਹ ਭਲਿਆ ਦੇ ਹਮੇਸ਼ਾ ਨਹੀਂ ਰਹਿਣੀ, ਤੇਰੇ ਨਾਲ ਨਹੀਂ ਜਾਣੀ, ਘਰ ਤੇਰੇ ਨਾਲ ਨਹੀਂ ਜਾਣੇ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਨਾਲ ਨਹੀਂ ਜਾਣੀ। ਆ ਜਿਹੜੇ ਨਿਉ ਨੇ ਨਾ, ਜਿਹੜੇ ਤੇਰੇ ਸਾਖ ਸੰਬੰਧੀ ਨੇ, ਜਿਨ੍ਹਾਂ ਦੇ ਸਹਾਰੇ ਤੂੰ ਫੁੱਲਿਆ ਫੁੱਲਿਆ ਫਿਰਦਾ ਹੈ, ਇਹ ਮੇਰੀਆਂ ਬਾਹਾਂ ਨੇ, ਮੇਰੇ ਵਕਤ 'ਤੇ ਮੇਰੇ ਕੰਮ ਆਉਂਦੇ ਨੇ, ਮੇਰੇ ਬਾਜ਼ੂ ਬਲ ਬਣਦੇ ਨੇ, ਮੇਰੇ ਪਿੱਛੇ ਲੱਗਦੇ ਨੇ, ਮੇਰੀ ਸ਼ਕਤੀ ਨੇ। ਗੁਰੂ ਨੇ ਇੱਥੋਂ ਤੱਕ ਆਖ ਦਿੱਤਾ, ਕਹਿਣ ਲੱਗੀ ਦੇਹੁਰੀ ਲਓ ਬਰੀ ਨਾਰ ਸੰਗ ਭਾਈ, ਦੇਹੁਰੀ ਲਓ ਬਰੀ ਨਾਰ ਸੰਗ ਭਾਈ, ਆਗੇ ਸੱਜਣ ਸੁਹੇਲਾ ਮਰ ਘਟ ਲਓ ਸਭ ਲੋਕ ਕੁਟੰਬ ਭਾਇਓ, ਆਗੇ ਹੰਸ ਅਕੇਲਾ। ਵਿਆਹੀ ਹੋਈ ਇਸਤਰੀ ਦਰਵਾਜ਼ੇ ਤੱਕ ਗਈ, ਬਸ ਅੱਗੇ ਮਿੱਤਰ ਦੋਸਤ ਸੰਬੰਧੀ ਸਾਕ ਤੁਰ ਪਏ, ਪਰ ਉਹ ਵੀ ਕੇਵਲ ਮਸਾਨ ਭੂਮਿਕਾ ਤੱਕ, ਮਰਗਟ ਲਓ ਬਸ, ਚਲਦਿਆਂ ਨਾਲ ਨਾ ਚੱਲੇ ਸੋ ਕਿਉਂ ਸਮਝੀਏ। ਬਾਬਾ ਕਬੀਰ ਜੀ ਨੇ ਇੱਕ ਗੱਲ ਆਖੀ, ਕਹਿਣ ਲੱਗੀ ਬਹੁ ਪ੍ਰਪੰਚ ਘਰ ਭਰ ਧਨ ਲਿਆਵੇ, ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ। ਮਨ ਮੇਰੇ ਭੁੱਲੇ, ਮਨ ਮੇਰੇ ਭੁੱਲੇ, ਕਪਟ ਨਾ ਕੀਜੈ ਅੰਤ ਨਵੇਰਾ, ਤੇਰੇ ਜੀ ਪੈਲੀ ਛਿਣ ਛਿਣ ਤਨ ਛੀਜੈ, ਛਿਣ ਛਿਣ ਤਨ ਛੀਜੈ, ਜਰਾ ਜਣਾਵੇ ਤਬ ਤੇਰੀ ਓਕ ਕੋ ਪਾਣੀਓ ਨ ਪਾਵੇ, ਕਹਿਤ ਕਬੀਰ ਕੋਈ ਨਹੀਂ ਤੇਰਾ, ਕਹਿਤ ਕਬੀਰ ਕੋਈ ਨਹੀਂ ਤੇਰਾ, ਦੇ ਨਨੇ ਗੇ ਨਨੇ ਨਨੀਤਾ, ਮਾਇਆ ਮਤ ਕਹਾਂ ਲਓ ਗਾਰੋ, ਮਾਇਆ ਦੇ ਨਸ਼ੇ ਵਿੱਚ, ਇਹਨਾਂ ਚੀਜ਼ਾਂ ਦੇ ਨਸ਼ੇ ਵਿੱਚ ਕਿਤੋਂ ਕਦੋਂ ਤੱਕ ਇਹਨਾਂ ਤੇ ਨਿਰਭਰ ਗਰਭ ਕਰਦਾ ਰਹੇਗਾ? ਦੇਖ ਜੇ ਤੂੰ ਛਤਰਪਤੀ ਰਾਜਾ ਹੋਵੇਂ ਉਹ ਵੀ ਨਹੀਂ ਰਹਿਣਾ, ਜੇ ਤੇਰਾ ਹੁਕਮ ਚੱਲਦਾ ਹੋਵੇ, ਤੂੰ ਜੋ ਲਿਖੇ ਜੋ ਆਰਡਰ ਕਰੇ ਉਹ ਪੂਰਾ ਹੋ ਜਾਏ, ਛਤਰ ਨਾ ਪੱਤਰ ਨਾ, ਚੌਰ ਤੇ ਚੌਰ ਬਰਦਾਰ, ਚੌਰ ਨਾ ਚਾਵਰ, ਚੌਰ ਤੇ ਚਾਵਰ, ਚੌਰ ਕਰਨ ਵਾਲਾ ਚੌਰ ਬਰਦਾਰ, ਛਤਰ ਨਾ ਪਤਰ ਨਾ ਚੌਰ ਨਾ ਚਾਵਰ, ਬਹੁਤੀ ਜਾਤ ਰਿਦੇ ਨਾ ਵਿਚਾਰੋ, ਕਦੀ ਤੂੰ ਸੋਚਿਆ? ਇਹ ਤਾਂ ਤੁਰੇ ਜਾਂਦੇ ਨੇ, ਚਲੇ ਜਾ ਰਹੇ, ਤੇਰੇ ਸਾਥੀ ਨਹੀਂ, ਵਹਿਤੀ ਜਿਵੇਂ ਨਦੀ ਵਹਿੰਦੀ ਹੈ ਨਾ, ਤੇ ਉਹਦੇ ਵਿੱਚ ਪਾਣੀ ਦਾ ਵਹਿਣ ਤੁਰਿਆ ਜਾਂਦਾ, ਹਮੇਸ਼ਾ ਨਾਲ ਨਹੀਂ ਰਹਿੰਦਾ, ਤੇਰਾ ਸਾਥ ਨਹੀਂ ਦਿੰਦਾ। ਸ਼ਾਹ ਹਾਸ਼ਮ ਨੇ ਇੱਕ ਗੱਲ ਆਖੀ, ਕਹਿੰਦਾ ਨਦੀਆਂ ਨੀਰ ਰਹਿਣ ਤੇ ਨਿਤ ਤਾਰੂ, ਉਹ ਕਦੀ ਨਾ ਹੋਵਣ ਹਲਕੇ, ਪਰ ਜੋ ਜਲ ਅੱਜ ਗਏ ਇਸ ਰਾਹੀਂ ਉਹ ਫੇਰ ਨਾ ਆਵਣ ਭਰਕੇ। ਇੰਨਾ ਕ੍ਰਿਸ਼ਤਾ ਨਦੀਆਂ ਵਾਹ ਵਿਛੁਨੀਆਂ, ਮੇਲਾ ਸੰਜੋਗੀ ਰਹੋ, ਬਹਿਤੀ ਜਾਤ ਹਿਰਦੇ ਨਾ ਵਿਚਾਰੋ। ਤੂੰ ਕਦੇ ਹਿਰਦੇ ਵਿੱਚ ਵਿਚਾਰ ਹੀ ਨਹੀਂ ਕੀਤੀ ਕਿ ਕਿੰਨਾ ਨਾਲ ਲਿਓ ਲਗਾ ਕੇ ਬੈਠਾ, ਕਿੰਨਾ ਦਾ ਹਉਮੈ ਕਰ ਰਿਹਾ, ਕਿਸ ਗੱਲ ਦਾ ਹੰਕਾਰ ਕਰ ਰਿਹਾ। ਹਿਰਦੇ ਨਾ ਵਿਚਾਰੋ, ਤੇਰੇ ਦੇਖਦਿਆਂ ਦੇਖਦਿਆਂ ਕਈਆਂ ਦੇ ਸਾਥ ਟੁੱਟ ਗਏ, ਕਈਆਂ ਦੇ ਮਿੱਤਰ ਇਸ ਸੰਸਾਰ ਤੋਂ ਚਲੇ ਗਏ, ਤੈਨੂੰ ਅਜੇ ਤੱਕ ਵੀ ਵਿਚਾਰ ਨਹੀਂ ਆਈ? ਹਿਰਦੇ ਨਾ ਵਿਚਾਰੋ। ਫਿਰ ਕਹਿਣ ਲੱਗੇ, ਖਿਆਲ ਕਰੀ, ਰੱਥ ਨਾ ਅਸ਼ਵ ਨਾ ਗਜ ਸਿੰਘਾਸਨ, ਤੇਰੇ ਕੋਲ ਸੋਨੇ ਦੇ ਪਹੀਆਂ ਵਾਲੇ ਰੱਥ ਹੋਣ, ਸ਼ਿੰਗਾਰੇ ਹੋਏ ਰੱਥ ਹੋਣ, ਸੋਨੇ ਦੀਆਂ ਕਾਠੀਆਂ ਹੀਰੇ ਲਾਲ ਨਾਲ ਜੜੀਆਂ ਹੋਈਆਂ ਕਾਠੀਆਂ ਹੋਣ, ਹਾਥੀ ਹੋਣ, ਤੇ ਤੂੰ ਬੈਠਾ ਹੋਵੇਂ ਸਿੰਘਾਸਨ ਤੇ, ਰੋਜ਼ ਤੇਰੇ ਲੋਕ ਤੇਰੇ ਸਾਹਮਣੇ ਸਲਾਮਾਂ ਕਰਦੇ ਹੋਣ, ਪਰ ਤੈਨੂੰ ਪਤਾ ਹੋਵੇ ਛਿਣ ਮੈਂ ਤਿਆਗ ਤੇ ਇੱਕ ਪਲ ਨਹੀਂ ਲੱਗਣਾ, ਉਸ ਘੜੀ ਨੂੰ ਤੂੰ ਅੱਗੇ ਪਿੱਛੇ ਨਹੀਂ ਕਰ ਸਕਦਾ, ਇੱਕ ਛਿਣ ਵੀ ਤੇਰੀ ਇੰਤਜ਼ਾਰ ਨਹੀਂ ਹੋਣੀ, ਇੱਕ ਪਲ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਗ ਕੇ ਬਿਲਕੁਲ ਨਗਨ ਜਾਏਗਾ, ਤੇਰੇ ਕੋਲ ਪੜਦਾ ਵੀ ਉੜਨ ਲਈ ਨਹੀਂ ਹੋਣਾ। ਛਿਣ ਮੈਂ ਤਿਆਗ ਤੇ ਨਾਗ ਸਿਧਾਰੋ, ਛਿਣ ਮੈਂ ਤਿਆਗ ਤੇ ਨਾਗ ਸਿਧਾਰੋ, ਫਿਰ ਹੰਕਾਰ ਕਿਹੜੀ ਗੱਲ ਦਾ। ਛਿਣ ਮੈਂ ਤਿਆਗ ਤੇ ਨਾਗ ਸਿਧਾਰੋ, ਇੱਕ ਖਿਆਲ ਕਰੀ, ਕੋਟ ਨਾ ਸੂਰ ਨਾ ਮੀਰ ਨਾ ਸੂਰ ਨਾ ਬੀਰ ਨਾ ਮੀਰ ਨਾ ਖਾਨਮ, ਜੇ ਤੂੰ ਆਪਣੇ ਦੁਆਲੇ ਬਹੁਤ ਸਾਰੇ ਸੂਰਮੇ ਬੀਰ ਯੋਧੇ ਰੱਖੇ ਹੋਣ, ਤੇਰੇ ਦੋਸਤ ਜਾਂ ਤੂੰ ਆਪ ਸਿੰਘਾਸਨ ਤੇ ਬੈਠ ਕੇ ਮੀਰ ਬਣਿਆ ਬੈਠਾ ਹੋਵੇ, ਬਾਦਸ਼ਾਹ ਹੋਵੇ, ਜਾਂ ਤੇਰੇ ਦੋਸਤ ਬਾਦਸ਼ਾਹ ਹੋਣ, ਉਹ ਤੇਰੀ ਸਹਾਇਤਾ ਕਰਨ ਵਾਲੇ ਹੋਣ, ਉਹਨਾਂ ਦੀ ਤੈਨੂੰ ਹਉਮੈ ਹੰਕਾਰ ਹੋਵੇ, ਅੱਜ ਵੀ ਹੈ ਫਲਾਣਾ ਮਿਨਿਸਟਰ ਮੇਰਾ ਮਿੱਤਰ ਹੈ, ਮੈਨੂੰ ਕੀ ਫਿਕਰ ਹੈ, ਹਰ ਨਿਆਇ ਅਨਿਆਇ ਕਰਨ ਲਈ ਉਹ ਮਨੁੱਖ ਤਿਆਰ ਹੋ ਜਾਂਦਾ ਜਿੰਦੀ ਪਿੱਠ ਤੇ ਕੋਈ ਮਿਨਿਸਟਰ ਬੈਠਾ ਹੋਵੇ, ਸਿਆਸੀ ਸ਼ਕਤੀ ਹੋਵੇ। ਤੇ ਗੁਰੂ ਨੇ ਵੀ ਆਖਿਆ, ਸੂਰ ਨਾ ਬੀਰ ਨਾ ਮੀਰ ਨਾ ਖਾਨਮ, ਸਰਦਾਰੀਆਂ ਕੋਲ ਹੋ। ਪਰ ਗੁਰੂ ਕਹਿੰਦੇ ਨੇ, ਖਿਆਲ ਕਰੀ, ਸੰਗ ਨਾ ਕਹੋ ਦ੍ਰਿਸ਼ਟ ਨਿਹਾਰੋ, ਆਪਣੀਆਂ ਅੱਖਾਂ ਨਾਲ ਨਿਹਾਰ, ਕਦੀ ਤਵੱਜੋ ਦੇ ਕੇ ਦੇਖੇ ਨਾ, ਸਾਰਿਆਂ ਨੇ ਨਾਲ ਨਹੀਂ ਰਹਿਣਾ, ਨਾਲ ਨਹੀਂ ਜਾਣਾ, ਸੰਗ ਨਾ ਕਹੋ ਦ੍ਰਿਸ਼ਟ ਨਿਹਾਰੋ। ਅਗਲੇ ਪਾਸੇ ਕਹਿਣ ਲੱਗੇ, ਕੋਟ ਨਾ ਓਟ ਨਾ ਕੋਸ ਨਾ ਛੋਟਾ, ਭਾਵੇਂ ਕਿਲੇ ਬਣਾ ਲੈ ਤੇ ਆਖ ਮੈਨੂੰ ਇੱਥੇ ਕੋਈ ਖਤਰਾ ਨਹੀਂ, ਮੈਂ ਇਹਦੇ ਵਿੱਚ ਲੁੱਕ ਜਾਵਾਂ ਛੁੱਪ ਜਾਵਾਂ ਕਿਲੇ ਵਿੱਚ, ਮੈਨੂੰ ਕੋਈ ਢੂੰਡ ਨਹੀਂ ਸਕਦਾ। ਵੱਡੇ ਗੁਨਾਹ ਕਰਨ ਵਾਲੇ ਲੋਕ ਆਪਣੇ ਛੁਪਣਗਾ ਪਹਿਲਾਂ ਬਣਾਉਂਦੇ ਨੇ। ਮੈਂ ਇੱਕ ਵਾਰ ਕੀਤੀ ਸੀ, ਦੁਨੀਆਂ ਦਾ ਸੁਭਾਅ ਹੈ ਜਿੰਨਾ ਉਸਨੂੰ ਛੁਪਣਾ ਆਉਂਦਾ ਹੋਵੇ ਨਾ, ਓਨਾ ਹੀ ਵੱਡਾ ਗੁਨਾਹਗਾਰ ਹੁੰਦਾ। ਜਿਹਨੂੰ ਪਤਾ ਹੋਵੇ ਮੈਂ ਛੁਪ ਨਹੀਂ ਸਕਦਾ, ਉਹ ਗੁਨਾਹਗਾਰ ਨਹੀਂ ਹੁੰਦਾ। ਜਿਹਨੂੰ ਜਿੰਨਾ ਛੁਪਣ ਦਾ ਸਾਧਨ ਜ਼ਿਆਦਾ ਹੋਵੇ, ਓਨਾ ਹੀ ਵੱਡਾ ਗੁਨਾਹਗਾਰ। ਗੁਰੂ ਕਹਿੰਦੇ ਨੇ, ਕੋਟ ਨਾ ਓਟ ਨਾ, ਕੋਈ ਓਟ, ਕੋਈ ਤੇਰਾ ਸਹਾਰਾ, ਕੋਈ ਤੈਨੂੰ ਬਚਾਉਣ ਵਾਲਾ, ਜਾਂ ਕੋਈ ਕਿਲਾ ਤੈਨੂੰ ਛੁਪਾਉਣ ਵਾਲਾ, ਜਾਂ ਤੇਰੇ ਕੋਲ ਬਹੁਤ ਸਾਰੀ ਦੌਲਤ ਜਿੰਦੇ ਸਹਾਰੇ ਤੂੰ ਆਖੇ ਮੈਂ ਵਕਤ ਦਾ ਕਾਨੂੰਨ ਖਰੀਦ ਲਵਾਂਗਾ, ਅਜੇ ਵੀ ਇੱਕ ਤਾਕਤ ਮੰਨੀ ਜਾਂਦੀ ਹੈ। ਜਿਹਦੇ ਕੋਲ ਦੌਲਤ ਹੈ ਉਹ ਗੁਨਾਹ ਕਰਨ ਲੱਗਿਆਂ ਬਿਲਕੁਲ ਨਹੀਂ ਲੜਦਾ, ਉਹ ਕਹਿੰਦਾ ਮੇਰਾ ਕੀ ਵਿਗੜੇਗਾ, ਕਿਉਂਕਿ ਇੱਥੋਂ ਦੇ ਸਮਾਜ ਦੀ ਸੰਸਾਰ ਦੇ ਕਾਨੂੰਨ ਵਿਕਦੇ ਨੇ। ਪਰ ਗੁਰੂ ਕਹਿੰਦੇ ਨੇ ਰੱਬ ਦੇ ਘਰ ਦਾ ਕਾਨੂੰਨ ਵਿਕਦਾ ਨਹੀਂ। ਸਰੀਕ ਵਈ ਤੁਕ ਆਈ ਸੀ, ਆਪੀ ਨੇ ਭੋਗ ਭੋਗ ਕੇ ਹੋਏ ਭਸਮਣ ਬਹੁਰ ਸਿਧਾਇਆ। ਇਸ ਤੋਂ ਪਹਿਲੀ ਪੌੜੀ ਵਿੱਚ ਆਖਣ ਲੱਗੇ ਨਾਨਕ ਜੀ ਉਪਾਏ ਕੇ ਲਿਖ ਨਾਵੇਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਉੱਥੋਂ ਦਾ ਕਾਨੂੰਨ ਇਨਸਾਫ ਖਰੀਦਿਆ ਨਹੀਂ ਜਾ ਸਕਦਾ। ਪਰ ਇੱਥੇ ਦੌਲਤਵੰਦ ਕਹਿੰਦਾ ਖਰੀਦਿਆ ਮੈਂ ਛੁੱਟ ਸਕਣਾ, ਵੱਡਾ ਤੋਂ ਵੱਡਾ ਗੁਨਾਹ ਕਰਕੇ ਵੀ ਮੈਂ ਛੁੱਟ ਸਕਣਾ, ਕਿਉਂਕਿ ਮੇਰੇ ਕੋਲ ਕੋਸ ਹੈ। ਇੱਥੇ ਕੋਸ ਤੋਂ ਭਾਵ ਹੈ ਖਜ਼ਾਨਾ, ਕਿਉਂਕਿ ਕੋਸ ਲਫ਼ਜ਼ ਇੱਥੇ ਬਣਿਆ ਕੋਸ਼ ਤੋਂ, ਇਹਦਾ ਦੂਜਾ ਉਚਾਰਨ ਹੈ ਕੋਸ਼, ਤੇ ਕੋਸ਼ ਦਾ ਅਰਥ ਹੁੰਦਾ ਹੈ ਖਜ਼ਾਨਾ, ਸੰਗ੍ਰਹਿ। ਮੈਂ ਫਾਰ ਐਗਜ਼ਾਮਪਲ ਅਰਜ਼ ਕਰਾਂ, ਆਪਣੇ ਕੋਲ ਇੱਕ ਗ੍ਰੰਥ ਹੈ ਜਿਸ ਦਾ ਨਾਂ ਹੈ ਮਹਾਨ ਕੋਸ਼। ਆ ਲਫ਼ਜ਼ ਕੋਸ਼ ਕੀ ਹੈ? ਭਾਈ ਕਾਨ ਸਿੰਘ ਨਾ ਬਾਜੀ ਦਾ ਲਿਖਿਆ ਹੋਇਆ ਮਹਾਨ ਕੋਸ਼। ਉਹਦਾ ਨਾਮ ਮਹਾਨ ਕੋਸ਼ ਕਿਉਂ ਹੈ? ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਣ ਵਾਲੇ ਸਾਰੇ ਸ਼ਬਦਾਂ ਦਾ ਸੰਗ੍ਰਹਿ ਹੈ, ਲਫ਼ਜ਼ਾਂ ਦਾ ਸੰਗ੍ਰਹਿ ਹੈ। ਜੋ ਲਫ਼ਜ਼ਾਂ ਦਾ ਸੰਗ੍ਰਹਿ ਖਜ਼ਾਨਾ ਹੋਣ ਕਰਕੇ ਉਸਦਾ ਨਾਂ ਹੈ ਮਹਾਨ ਕੋਸ਼। ਕੋਸ਼ ਦਾ ਅਰਥ ਹੁੰਦਾ ਹੈ ਖਜ਼ਾਨਾ। ਕਹਿਣ ਲੱਗੇ ਉਹ ਭਲਿਆ ਇੱਕ ਖਿਆਲ ਕਰੀ, ਨਾ ਤੈਨੂੰ ਕੋਈ ਕੋਟ ਛੁਪਾ ਕੇ ਬਚਾ ਸਕਦਾ, ਨਾ ਕੋਈ ਮਦਦਗਾਰ ਤੇਰਾ ਸੰਗੀ ਸਾਥੀ ਤੈਨੂੰ ਗੁਨਾਹ ਕਰਦੇ ਨੂੰ ਬਚਾ ਸਕਦਾ। ਜਦੋਂ ਉਹਦਾ ਫਲ ਮਿਲਦਾ, ਜਦੋਂ ਪਾਪਾਂ ਦਾ ਫਲ ਮਿਲਦਾ, ਗੁਰੂ ਨੇ ਬਾਣੀ ਵਿੱਚ ਆਖਿਆ ਪਾਪੀ ਕਰਮ ਕਮਾਉਂਦੇ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਧਾਨੀਆਂ ਤਿਉਂ ਮਥੇ ਧਰਮ ਰਾਏ, ਪਾਪ ਕਰੇਂਦੜ ਪਾਪ ਕਰੇਂਦੜ ਸਰ ਪਰ ਮੁੱਠੇ, ਅਜ਼ਰਾਈਲ ਫੜੇ ਫੜ ਕੁੱਠੇ, ਦੋਜ਼ਕ ਪਾਏ ਸਿਰਜਨ ਹਾਰੇ। ਬਚ ਨਹੀਂ ਸਕੇਗਾ। ਕਹਿਣ ਲੱਗੇ ਅੰਦਰ ਬਹਿ ਕੇ ਕਰਮ ਕਮਾਵੇ, ਸੋਚੋ ਕੁੰਟੀ ਜਾਣੀਏ, ਦੇ ਕਿਵਾੜ ਅਣਖ ਪੜਦੇ ਮੈਂ ਪਰਦਾਰਾ ਸੰਗ ਫਾਕੇ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਦੇਰਾ ਠਾਕੇ। ਲੇਕਿਨ ਤੁਸੀਂ ਅੱਜ ਵੀ ਦੇਖੋਗੇ ਜਿੰਨਾ ਕ੍ਰਿਮੀਨਲ ਸੈਕਸ਼ਨ ਹੈ, ਜਿੰਨੇ ਕ੍ਰਾਈਮ ਕਰਨ ਵਾਲੇ ਲੋਕ ਨੇ, ਉਹ ਤਿੰਨ ਗੱਲਾਂ ਤੇ ਨਿਰਭਰ ਨੇ। ਜਾਂ ਉਹਨਾਂ ਕੋਲ ਬਾਜ਼ੂ ਬਲ ਹੈ, ਜਾਂ ਉਹਨਾਂ ਦੇ ਪਿੱਛੇ ਕੋਈ ਸਿਆਸੀ ਰਾਜਨੀਤਿਕ ਸ਼ਕਤੀ ਹੈ, ਤੇ ਜਾਂ ਉਹਨਾਂ ਕੋਲ ਬਹੁਤ ਸਾਰੀ ਦੌਲਤ ਹੈ। ਉਹ ਸਮਝਦੇ ਨੇ ਅਸੀਂ ਇਨਸਾਫ ਜਾਂ ਬੇਇਨਸਾਫੀ ਨੂੰ ਕੁਝ ਨਹੀਂ ਸਮਝਦੇ, ਕਾਨੂੰਨ ਖਰੀਦਿਆ ਜਾ ਸਕਦਾ। ਇਹ ਤਿੰਨ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਸੰਸਾਰ ਅੰਦਰ ਕ੍ਰਿਮੀਨਲ ਜ਼ਿਆਦਾ ਹੁੰਦੇ ਨੇ। ਅੱਜ ਵੀ ਤੁਸੀਂ ਇਸ ਸਤ੍ਹਾ 'ਤੇ ਰੋਜ਼ ਦੀ ਪੇਪਰ 'ਤੇ, ਰੋਜ਼ ਦੀ ਸਕਰੀਨ 'ਤੇ ਵੀ, ਟੀ ਵੀ ਵਿੱਚ ਦੇਖਦੇ ਹੋ, ਇਹੋ ਜਿਹੇ ਕਿਸਮ ਦੇ ਲੋਕ ਹੀ ਕ੍ਰਿਮੀਨਲ ਨੇ। ਗੁਰੂ ਨੇ ਵੀ ਬਾਣੀ ਵਿੱਚ ਆਖਿਆ, ਕਹਿਣ ਲੱਗੇ ਭਲਿਆ ਇਹ ਤਿੰਨ ਗੱਲਾਂ ਤੈਨੂੰ ਛੁਡਾ ਲੈਣਗੀਆਂ ਪਾਪਾਂ ਤੋਂ, ਇਸ ਲਈ ਪਾਪ ਕਰੀ ਜਾਂਦਾ। ਅੱਜ ਸਵੇਰ ਦੇ ਸ਼ਬਦ ਦੀ ਵੀ ਇੱਕ ਤੁਕ ਸੀ, ਅੱਜ ਸਵੇਰੇ ਵਾਲੇ ਸ਼ਬਦ ਦੀ ਇੱਕ ਤੁਕ ਸੀ, ਜਿਹਦੇ ਵਿੱਚ ਗੁਰੂ ਆਖਦੇ ਨੇ ਬੋਇਓ ਬੀਜ ਅਹੰ ਮਮ ਅੰਕੁਰ, ਬੋਇਓ ਬੀਜ ਅਹੰ ਮਮ ਅੰਕਰ ਬੀਤਤ ਆਗ ਕਰਤ ਅਗਣਾ। ਕਹਿਣ ਲੱਗੇ ਹੰਕਾਰ ਦਾ ਬੀਜ ਬੀਜੇ ਤੇ ਆਪਣੀਆਂ ਸ਼ਕਤੀਆਂ ਦੇ ਅਹੰਕਾਰ ਤੇ ਸਾਰੀ ਔਧ ਤੇਰੀ ਉਮਰ ਕਰਤ ਅਗਨਾ ਬੀਤ ਰਹੀ ਹੈ, ਪਾਪ ਕਰਦਿਆਂ ਕਰਦਿਆਂ ਬੀਤ ਰਹੀ ਹੈ, ਕਿਉਂਕਿ ਹੰਕਾਰ ਪਾਪ ਆਤਮਾ ਹੈ। ਸ਼ਲੋਕ ਸੰਸਕ੍ਰਿਤੀ ਵਿੱਚ ਵੀ ਗੁਰੂ ਨੇ ਇਹ ਗੱਲ ਆਖੀ, ਕਹਿਣ ਲੱਗੇ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪ ਆਤਮਾ। ਇਹ ਜਨਮ ਮਰਨ ਦਾ ਮੂਲ ਜੜ ਜਿੱਥੋਂ ਜਨਮ ਮਰਨ ਵਿੱਚ ਮਨੁੱਖ ਪੈਂਦਾ ਹੈ। ਹੇ ਹੰਕਾਰ ਤੂੰ ਪਾਪ ਆਤਮਾ ਹੈ, ਤੇਰੀ ਤਾਂ ਆਤਮਾ ਹੀ ਪਾਪ ਹੈ, ਤੇਰਾ ਤਾਂ ਸਰੂਪ ਹੀ ਪਾਪ ਹੈ। ਤੇ ਗੁਰੂ ਇਹੋ ਗੱਲ ਬਾਣੀ ਵਿੱਚ ਆਖਦੇ ਨੇ, ਇੱਥੇ ਵੀ ਆਖਦੇ ਨੇ, ਕਹਿੰਦੇ ਤੂੰ ਹੰਕਾਰ ਜਿਹੜੀ ਚੀਜ਼ ਕਰ ਰਹੀ ਹੈ ਉੱਥੋਂ ਹੀ ਪਾਪ ਪੈਦਾ ਹੋ ਰਿਹਾ। ਪਰ ਇੱਕ ਖਿਆਲ ਕਰੀ, ਕਹਿਣ ਲੱਗੇ ਨਾ ਤੂੰ ਕੋਟ ਕਿਲੇ ਵਿੱਚ ਰਹਿ ਕੇ ਛੁਪ ਸਕਣਾ, ਨਾ ਕਿਸੇ ਦੇ ਸਹਾਰੇ ਤੈਨੂੰ ਬਚਾਇਆ ਜਾ ਸਕਦਾ, ਨਾ ਤੂੰ ਦੌਲਤ ਨਾਲ ਇਨਸਾਫ ਜਾਂ ਬੇਇਨਸਾਫੀ ਤੋਂ ਬੇਪਰਵਾਹ ਹੋ ਸਕਣਾ, ਇੱਕ ਖਿਆਲ ਕਰੀ ਕਿਸੇ ਤਰ੍ਹਾਂ ਵੀ ਨਹੀਂ ਛੁੱਟ ਸਕਦਾ। ਕੋਟ ਨਾ ਓਟ ਨਾ ਕੁਛ ਨਾ ਛੂਟਾ, ਕੁਛ ਨਾਲ ਭਾਵ ਖਜ਼ਾਨਿਆਂ ਨਾਲ ਦੌਲਤ ਨਾਲ ਵੀ ਨਹੀਂ ਛੁੱਟ ਸਕਦਾ। ਇਸ ਲਈ ਭਲੇ ਆ ਇੱਕ ਖਿਆਲ ਕਰੀ, ਕਰਤ ਵਿਕਾਰ ਦੋ ਕਰ ਧਾਰਤ, ਵਿਕਾਰ ਕਰ ਰਹੇ ਦਿਨ ਰਾਤ ਪਾਪਾਂ ਵਿੱਚ ਲੱਗਾ ਹੋਇਆ, ਆਖਰ ਖਾਲੀ ਹੱਥ ਜਾਏਗਾ। ਦੋ ਕਰ ਧਾਰਤ, ਹੱਥ ਝਾੜ ਕੇ ਖਾਲੀ ਹੱਥ ਜਾਣਾ, ਗੁਰਬਾਣੀ ਵਿੱਚ ਹੋਰ ਥਾਵੀਂ ਤੁਕ ਆਈ ਹੈ। ਸਤਿਗੁਰੂ ਕਹਿੰਦੇ ਨੇ ਬਾਣੀ ਵਿੱਚ ਹੋਰ ਥਾਵੇਂ ਵੀ, ਚਲੇ ਜੁਆਰੀ ਦੋਏ ਹੱਥ ਚਾਰ, ਖਾਲੀ ਹੋ ਗਈ, ਜੁਆਰੀ ਨੇ ਸਭ ਕੁਝ ਹਾਰ ਦਿੱਤਾ ਤੇ ਖਾਲੀ ਹੱਥ ਤੁਰ ਪਿਆ, ਚਲੇ ਜੁਆਰੀ ਦੋਏ ਹੱਥ ਚਾਰ। ਤੇ ਇੱਥੇ ਵੀ ਗੁਰੂ ਨੇ ਇਹੋ ਗੱਲ ਆਖੀ, ਕਹਿਣ ਲੱਗੇ ਕਰਤ ਵਿਕਾਰ ਦੋ ਕਰ ਹਾਰਤ, ਸਾਰੀ ਜ਼ਿੰਦਗੀ ਪਾਪਾਂ ਵਿੱਚ ਬਿਤਾ ਲਈ ਇਸ ਹੰਕਾਰ ਵਿੱਚ ਕਿ ਮੇਰੇ ਪਾਪ ਨੂੰ ਕੌਣ ਦੇਖਦਾ, ਮੈਂ ਛੁੱਪ ਸਕਣਾ, ਮੇਰੇ ਕੋਲ ਛੁਪਣ ਦੀ ਥਾਂ ਹੈ, ਮੇਰੇ ਪਾਪਾਂ ਨੂੰ ਕੋਈ ਨਹੀਂ ਦੇਖਦਾ, ਨਾ ਕੋਈ ਅਦਾਲਤ ਮੈਨੂੰ ਨਾ ਪਾਪਾਂ ਦੀ ਸਜ਼ਾ ਦੇ ਸਕਦੀ ਹੈ, ਇਸ ਲਈ ਵਿਕਾਰਾਂ ਵਿੱਚ ਪਾਪਾਂ ਵਿੱਚ ਲੱਗਾ ਹੋਇਆ ਆਖਰ ਖਾਲੀ ਹੱਥ ਜਾਏਗਾ। ਕਰਤ ਵਿਕਾਰ ਦੋ ਕਰ ਝਾਰੋ, ਕਰਤ ਵਿਕਾਰ ਦੋ ਕਰ ਝਾਰੋ। ਇਸ ਲਈ ਭਲਿਆ ਪਹਿਲਾਂ ਹੀ ਸੁਚੇਤ ਰਹੇ, ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਾਖ, ਇਹਨਾਂ ਚੀਜ਼ਾਂ ਦਾ ਹੀ ਮਾਣ ਹੈ, ਆਹੀ ਤੇਰਾ ਘੇਰਾ ਹੈ। ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਾਖ। ਕਹਿਣ ਲੱਗੇ ਜ਼ਰਾ ਪਾਪਾਂ ਦਾ ਜਦੋਂ ਸਜ਼ਾ ਦਾ ਵੇਲਾ ਆਇਆ ਨਾ, ਉਸ ਤੋਂ ਪਹਿਲਾਂ ਨੇ ਸਾਰਿਆਂ ਲਈ ਮੂੰਹ ਮੋੜ ਜਾਣਾ, ਇਹਨਾਂ ਦਾ ਮੂੰਹ ਮੋੜਨਾ ਤਾਂ ਕਿਤੇ ਰਹਿ ਗਿਆ, ਸਾਰਾ ਜੀਵਨ ਤੇਰੇ ਨਾਲ ਰਹਿਣ ਵਾਲੇ ਵੀ ਸਜ਼ਾ ਵੇਲੇ ਮੂੰਹ ਮੋੜ ਗਏ। ਬਾਬਾ ਕਬੀਰ ਜੀ ਨੇ ਐਵੇਂ ਨਹੀਂ ਆਖਿਆ, ਦੇਹੀ ਗਾਵਾ ਜੀਉ ਧਰਮ ਹੈ ਤੋ ਬਸੈ ਪੰਚ ਕਿਰਸਾਨਾ, ਨੈਨੂ ਨਕਟੂ ਸਰਵਨੂ ਰਸ ਪਤ। ਇਹ ਤਾਂ ਨਾਲ ਰਹੇ ਸਨ, ਹਰ ਪਾਪ ਵਿੱਚ ਸਹਾਇਕ ਸਨ। ਨੈਨੂ ਨਕਟੂ ਸਰਵ ਨੂੰ ਰਸ ਪਤ, ਇੰਦਰੀ ਕਹਿਆ ਨਾ ਮਾਨਾ। ਕਹਿਣ ਲੱਗੇ ਬਾਬਾ ਅਬ ਨਾ ਬਸੋ ਇਹ ਗਾਉ, ਘੜੀ ਘੜੀ ਕਾ ਲੇਖਾ ਮੰਗੇ ਕਾਵ ਕਾਇਬ ਚੇਤੂ ਨਾਉ। ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ, ਪੰਚ ਕਿਰਸਾਨ ਵਾ ਭਾਗ ਗਏ। ਉਹ ਵੀ ਅੱਗੇ ਪਿੱਛੇ ਹੋ, ਉਹ ਵੀ ਪਹਿਲਾਂ ਹੀ ਸਾਥ ਛੱਡ ਗਏ, ਉਹ ਪੰਜੇ ਕਿਰਸਾਨ ਇੱਥੇ ਹੀ ਰਹਿ ਗਏ। ਉਹਨਾਂ ਆਖਿਆ ਇਹਨੂੰ ਅਗਾਂਹ ਜਾ ਕੇ ਹਿਸਾਬ ਦੇਣਾ ਪੈਣਾ। ਗੁਰੂ ਨੇ ਇਹੋ ਗੱਲ ਆਖੀ, ਕਹਿਣ ਲੱਗੇ ਭਲੇ ਆ ਇਹਨਾਂ ਤੇ ਬਣ ਕਰਨਾ, ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਾਖ, ਉਲਟਤ ਜਾਤ ਬਿਰਖ ਕੀ ਛਾਰੋ। ਉਹ ਤਾਂ ਬਿਰਖ ਦੀ ਛਾਇਆ ਵਾਂਗੂ ਬਦਲ ਜਾਣਗੇ ਟਿਕਾਣੇ ਤੇ ਤੇਰੇ ਨਾਲ ਨਹੀਂ ਰਹਿਣਾ, ਜਿਵੇਂ ਬਿਰਖ ਦੀ ਛਾਇਆ ਤੇਰੇ ਨਾਲ ਨਹੀਂ ਨਾ ਰਹਿੰਦੀ। ਬਿਰਖ ਦੀ ਛਾਇਆ ਦੇ ਸਹਾਰੇ ਤੂੰ ਇੱਕ ਥਾਂ ਤੇ ਮੰਜਾ ਡਾਹ ਲਵੇਂ ਤੇ ਆਖੇ ਮੈਂ ਇਹ ਮੇਰਾ ਸਾਥ ਨਿਭਾਏਗੀ, ਮੈਨੂੰ ਧੁੱਪ ਨਹੀਂ ਲੱਗਣ ਦੇਗੀ, ਉਹਨੇ ਤੇਰਾ ਸਾਥ ਨਹੀਂ ਦੇਣਾ। ਉਲਟ ਜਾਤ ਜਾਤ ਬਿਰਖ ਕੀ ਛਾਰ ਬਿਰਖ ਕੀ ਛਾਇਆ ਸਿਉਂ ਰੰਗ ਲਾਵੇ ਬਿਰਖ ਕੀ ਛਾਇਆ ਸਿਉਂ ਰੰਗ ਲਾਵੇ ਉਹ ਬਿਨਸੈ ਉਹ ਬਿਨਸੈ ਉਹ ਮਨ ਪਛਤਾਵੇ ਜੋ ਦਿਸੈ ਸੋ ਚਾਲਨ ਹਾਰ ਲੁਪਟ ਰਹੋ ਤੈ ਅੰਧ ਅੰਧਾ ਬਟਾਊ ਸਿਉਂ ਜੋ ਲਾਵੇ ਨੇ ਹੋ ਬਟਾਊ ਸਿਉਂ ਜੋ ਲਾਵੇ ਨੇ ਹੋ ਤਾ ਕੋ ਹੱਥ ਨਾ ਆਵੇ ਕੇ ਹੋ ਭਲਿਆ ਇਸ ਲਈ ਇਹਨਾਂ ਦੀ ਆਸ ਹੀ ਲਾ ਦੇ ਇਹਨਾਂ ਤੇ ਨਿਰਭਰੀ ਹੀ ਨਾ ਹੋ ਇਹਨਾਂ ਦਾ ਹੰਕਾਰ ਹੀ ਨਾ ਕਰ ਜੀ ਫਿਰ ਕੀ ਕਰਾਂ ਕਹਿਣ ਲੱਗੇ ਲੈ ਆਹ ਗੱਲ ਸੁਣ ਲੈ ਜੇ ਪੁੱਛਿਆ ਹੀ ਕੀ ਕਰਾਂ ਤਾਂ ਇਹਦਾ ਜਵਾਬ ਹੈ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗਮ ਅਪਾਰੋ ਲਓ ਆ ਕਰ ਜਿਹੜਾ ਪੂਰਨ ਪੁਰਖ ਹੈ ਨਾ ਉਹਨੂੰ ਪਲ ਪਲ ਛਿਣ ਛਿਣ ਦਮ ਦਮ ਸੰਭਾਲਦਾ ਰਹੋ ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਥਾ ਜਾਏ ਕੋਈ ਦਮ ਕੋਈ ਸਾਹ ਵਿਰਥਾ ਨਾ ਜਾਣ ਦੇ ਉਹਦੀ ਸੰਭਾਲ ਕਰ ਤੇ ਉਹਦੇ ਅੱਗੇ ਅਰਦਾਸ ਕਰ ਜੀ ਮੇਰੇ ਕੋਲ ਕੋਈ ਸਾਧਨ ਨਹੀਂ ਕੋਈ ਤਰੀਕਾ ਨਹੀਂ ਤੂੰ ਬਾਹੋਂ ਫੜ ਲੈ ਤੇ ਹੇ ਭਗਵਾਨ ਕਿਰਪਾ ਕਰਕੇ ਰਹਿਮਤ ਕਰਕੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ ਲੈ ਆਹ ਇੱਕ ਤਰੀਕਾ ਹੈ ਤੇ ਜੇ ਤੂੰ ਆਖੇ ਮੈਂ ਇਹਨਾਂ ਦੇ ਸਹਾਰੇ ਪਾਰ ਹੋ ਜਾਵਾਂਗਾ ਦੌਲਤ ਦੇ ਨਿਉ ਦੇ ਰਿਸ਼ਤੇਦਾਰਾਂ ਦੇ ਸੰਬੰਧੀਆਂ ਦੇ ਛਤਰਪਤੀ ਰਾਜਾ ਹੋ ਕੇ ਜਾਂ ਕਿਸੇ ਵੱਡੇ ਵੱਡੇ ਕਿਲੇ ਉਸਾਰ ਕੇ ਮੈਨੂੰ ਕੋਈ ਮੰਜ਼ਿਲ ਮਿਲ ਜਾਏਗੀ ਗੁਰੂ ਕਹਿੰਦੇ ਨੇ ਇਹ ਅਸੰਭਵ ਹੈ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗਮ ਅਪਾਰ ਸ਼੍ਰੀ ਪਤਨਾਥ ਸਰਨ ਨਾਨਕ ਜਨ ਸ਼੍ਰੀ ਪਤਨਾਥ ਸਰਨ ਨਾਨਕ ਜਨ ਹੇ ਭਗਵੰਤ ਹੇ ਭਗਵੰਤ ਕਿਰਪਾ ਕਰਤਾ ਰੋ ਹੇ ਭਗਵੰਤ ਛਿਨ ਛਿਨ ਸਿਮਰੋ ਅਗਮ ਅਪਾਰੋ ਛਿਨ ਛਿਨ ਸਿਮਰੋ ਅਗਮ ਅਪਾਰੋ ਕੋਸ਼ਿਸ਼ ਕਰੇ ਸਾਨੂੰ ਉਸ ਮਾਇਆ ਮੱਧ ਵਿੱਚੋਂ ਕੱਢ ਕੇ ਜਿਵੇਂ ਅਰਦਾਸ ਹੈ ਨਾ ਕਿ ਹੇ ਪ੍ਰਭੂ ਸ਼੍ਰੀ ਪਤਨਾਥ ਸ਼ਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾ ਰਹੋ ਸਾਡੀ ਇਹ ਅਰਦਾਸ ਸੁਣੀ ਜਾਏ ਤੇ ਬਖਸ਼ਿਸ਼ ਕਰਕੇ ਮੇਰਾ ਮਾਲਕ ਆਪਣੀ ਗਲਵਕੜੀ ਵਿੱਚ ਲੈ ਲੈ। ਨਾਹਣ ਗੁਣ ਨਾਹਣ ਕਛ ਜਪ ਤਪ ਕੌਣ ਕਰਮ ਅਬ ਕੀਜੇ, ਨਾਨਕ ਹਾਰ ਪਰਿਉ ਸਰਨਾਗਤ ਅਭੈ ਦਾਨ ਪ੍ਰਭ ਦੀਜੇ। ਅਰਦਾਸ ਕਰੀਏ ਗੁਰੂ ਆਪਣੇ ਚਰਨੀ ਲਗਾਏ, ਮਾਲਕ ਆਪਣੀ ਗਲਵਕੜੀ ਵਿੱਚ ਲਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।